ਤਾਂ ਉਸ ਨੇ ਕਿਹਾ ਵੀ ਦੁਆਦਸ਼ੀ ਚ ਵੀ ਰੱਖਦੇ ਹੋ? ਕਹਿੰਦੇ ਹਾਂ, ਦੁਆਦਸ਼ੀ ਦਾ ਅਸੀਂ ਵਰਤ ਇਸ ਤਰ੍ਹਾਂ ਨਹੀਂ ਰੱਖਦੇ ਵੀ ਹੁਣ ਰੋਟੀ ਰੱਜ ਕੇ ਖਾ ਲਓ, ਪੂਜਾ ਕਰ ਲਓ, ਕਿਉਂਕਿ ਅਸੀਂ ਤਾਂ ਪੂਜਾ ਰੋਜ਼ ਹੀ ਕਰਦੇ ਹਾਂ। ਦੁਆਦਸ਼ੀ ਦਾ ਵਰਤ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰ੍ਹਾਂ ਦੇ ਨਾਲ ਦੱਸਿਆ।
ਗੁਰਮੁਖ ਨਾਮ ਦਾਨ ਕਿਸੇ ਨਾਨ, ਗੁਰਮੁਖ ਨਾਮ ਦਾਨ ਕਿਸੇ ਨਾਨ,
ਤੁਸੀਂ ਦੁਆਦਸ਼ੀ ਦਾ ਵਰਤ ਉਪਾਰਨ ਕਰਕੇ ਉਸ ਦਿਨ ਮੰਦਰ ਜਾਂਦੇ ਹੋ, ਉੱਥੇ ਫਿਰ ਸਾਲਗ੍ਰਾਮ ਦੀ ਪੂਜਾ ਕਰਕੇ ਚਰਨਾ ਮ੍ਰਿਤ ਲੈਂਦੇ ਹੋ, ਤੁਲਸੀ ਦੀ ਪੂਜਾ ਕਰਦੇ ਹੋ, ਫਿਰ ਆ ਕੇ ਘਰ ਪ੍ਰਸ਼ਾਦੇ ਛਕਦੇ ਹੋ, ਇਹਦੇ ਨਾਲ ਤੁਹਾਡਾ ਵਰਤ ਉਪਾਰਨ ਹੋ ਗਿਆ। ਸਾਡਾ ਜੋ ਵਰਤ ਹੈ, ਗੁਰੂ ਮਹਾਰਾਜ ਫਰਮਾਨ ਕਰਦੇ ਹੈ ਕਿ ਦੁਆਦਸ਼ੀ ਦਾਨ ਨਾਮ ਇਸ਼ਨਾਨ, ਦਾਨ ਕਰਨਾ, ਨਾਮ ਜਪਣਾ ਅਤੇ ਇਸ਼ਨਾਨ ਕਰਨਾ, ਕਿੰਨਾ ਕਿੰਨਾ ਫਲ ਹੈ। ਇੱਥੇ ਮੈਂ ਦੇਖਿਆ ਤੁਹਾਡੇ ਦੇਸ਼ ਦੇ ਅੰਦਰ ਅੰਮ੍ਰਿਤ ਵੇਲੇ ਕੋਈ ਨਹੀਂ ਉੱਠਦਾ, ਦਿਨ ਚੜੇ ਜਾ ਕੇ ਆਹ ਸਮੁੰਦਰ ਦੇ ਕਿਨਾਰੇ ਨਦੀਆਂ ਦੇ ਵਿੱਚ ਇਸ਼ਨਾਨ ਕਰਦੇ ਦੇਖੀਦੇ। ਸਾਡੇ ਸਤਿਗੁਰੂ ਜਿਹੜੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਪਲਕੇ ਉੱਠਰ ਨਾਮ ਤੇ ਆਵੇ, ਉਦਮ ਕਰੇ ਪਲਕੇ ਪ੍ਰਵਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਨਾਮ ਤੇ। ਅਤੇ ਕਿੰਨਾ ਫਲ ਹੈ ਪਾਤਸ਼ਾਹ ਦੱਸਦੇ ਨੇ ਕਿ ਜੇ ਕੋਈ ਪ੍ਰੇਮੀ ਪਹਿਰ ਰਾਤ ਰਹਿੰਦੀ ਉੱਠੇ, 3 ਘੰਟੇ ਦਿਨ ਚੜ੍ਹਨ ਤੋਂ ਪਹਿਲਾਂ, ਸੂਰਜ ਚੜ੍ਹਨ ਤੋਂ ਪਹਿਲਾਂ, ਤਾਂ ਉਹਦਾ ਜੋ ਫਲ ਹੈ 1000 ਗਊ ਪੁੰਨ ਕਰਨਾ ਜਾਂ 1.25 ਮਣ ਸੋਨਾ ਪੁੰਨ ਕਰਨ ਦਾ, ਉਹਦੀ ਵਿਧੀ ਹੋਇਆ ਕਰਦੀ ਹੈ ਵੀ ਇਸ਼ਨਾਨ ਕਿਵੇਂ ਕਰੀਦਾ। ਪਹਿਲੇ ਮਹਾਂਪੁਰਸ਼ ਦੱਸਿਆ ਕਰਦੇ ਸੀ ਵੀ ਇਸ਼ਨਾਨ ਕਰਨ ਦੀ ਆਹ ਵਿਧੀ ਹੁੰਦੀ ਹੈ ਭਾਈ, ਇਹ ਤਰੀਕੇ ਨਾਲ ਇਸ਼ਨਾਨ ਕਰਿਆ ਕਰੋ। ਇਹਦੇ ਨਾਲ ਹੁੰਦਾ ਕੀ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗ, ਮਨ ਵੀ ਅਰੋਗ ਹੋ ਜਾਏਗਾ ਅਤੇ ਤਨ ਵੀ ਅਰੋਗ ਹੋ ਜਾਏਗਾ, ਕਿਉਂਕਿ ਇੰਨਾ ਪੁੰਨ ਉਹਦੇ ਹਿੱਸੇ 'ਚ ਆ ਜਾਂਦਾ। ਭਾਵੇਂ ਗੁਰਮੁਖ ਜਿਹੜੇ ਨੇ ਨਿਸ਼ਕਾਮ ਕਰਮ ਕਰਦੇ ਨੇ, ਕਿਉਂਕਿ ਸਕਾਮ ਜੇ ਕਰਮ ਕਰਨ ਤਾਂ ਇਹ ਲੱਖਾਂ ਗੁਣਾਂ ਥੱਲੇ ਆ ਜਾਂਦੇ ਨੇ। ਕਿੱਥੇ ਆ ਜਾਂਦੇ ਨੇ? ਸਵਰਗਾਂ 'ਚ ਚਲੇ ਜਾਂਦੇ, 11-12 ਸਵਰਗ ਨੇ। ਜਿਹਾ ਜਿਹਾ ਕੋਈ ਪੁੰਨਦਾਨ ਕਰਦਾ, ਪੁੰਨਦਾਨ ਜੋ ਬੀਜਦਾ, ਸਭ ਧਰਮ ਰਾਏ ਕੇ ਜਾਈ, ਉਹਨਾਂ ਨੂੰ ਫਲ ਭੋਗਣਾ ਹੀ ਪੈਣਾ। ਫਲ ਜਦ ਭੋਗਣ ਤੋਂ ਮੁੱਕ ਜਾਏਗਾ, ਚਾਹੇ ਲੱਖ ਸਾਲ ਤੇ ਬਾਅਦ ਹੈ ਚਾਹੇ ਕਰੋੜ ਤੇ ਬਾਅਦ ਹੈ, ਮੁੜ ਕੇ ਇੱਥੇ ਹੀ ਫੇਰ ਆਉਣਾ ਪੈਂਦਾ, ਫੇਰ ਉਹੀ ਪੁੱਠਾ ਲੜਕਣਾ ਪੈਂਦਾ। ਜਿਹੜਾ ਨਿਸ਼ਕਾਮ ਕਰਮ ਕਰਕੇ ਗਿਆਨ ਦੀ ਪ੍ਰਾਪਤੀ ਕਰਕੇ ਆਪਣੀ ਆਤਮ ਸਥਿਤੀ ਚ ਆਤਮ ਸਰੂਪ ਨੂੰ ਜਾਣ ਕੇ ਪ੍ਰਭੂ ਦੇ ਨਾਲ ਜਿਹੜਾ ਇੱਕ ਮਿੱਕ ਹੋ ਗਿਆ, ਉਹ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖਾ ਨਿਹਾ, ਸੱਚਖੰਡ ਦੇ ਅੰਦਰ ਉਹਦਾ ਵਾਸਾ ਹੋ ਜਾਂਦਾ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇ ਤੀ ਰਤਿਆ ਦਰਗੇ ਪਾਈ ਹੇਠੋਂ, ਜੋ ਨਿਰੰਕਾਰ ਦੀ ਦਰਗਾਹ ਹੈ ਉੱਥੇ ਵਾਸਾ ਹੋ ਜਾਂਦਾ। ਭਾਵੇਂ ਅਸੀਂ ਸਾਰੇ ਕਰਮ ਨਿਸ਼ਕਾਮ ਕਰਦੇ ਹਾਂ, ਪਰ ਫਿਰ ਵੀ ਜੇ ਪੁੰਨ ਕਿਸੇ ਨੇ ਲੈਣੇ ਨੇ, ਕਿਸੇ ਦੇ ਮਨ ਵਿੱਚ ਚਾਹ ਹੈ ਵੀ ਮੈਂ ਸਕਾਮ ਕਰਮ ਕਰਨੇ ਹੈ, ਤਾਂ ਸਵਾ ਮਨ ਸੋਨੇ ਦਾ ਪੁੰਨ ਪਹਿਰ ਰਾਤ ਰਹਿੰਦੀ, ਪੰਜ ਪਾਠ ਮੂਲ ਮੰਤਰ ਦੇ ਇੱਕ ਚਿੱਤ ਹੋ ਕੇ ਜਿਹੜਾ ਕਰਕੇ ਇਸ਼ਨਾਨ ਕਰਦਾ, ਮਨ ਇੱਧਰ ਉੱਧਰ ਦੌੜ ਨਹੀਂ ਦਿੰਦਾ, ਇੰਨੇ ਨਾਲ ਇੰਨਾ ਪੁੰਨ ਪ੍ਰਾਪਤ ਹੋ ਜਾਂਦਾ। ਦੋ ਘੜੀ 50 ਮਿੰਟ ਬਾਅਦ ਜਿਹੜਾ ਫਿਰ ਇਸ਼ਨਾਨ ਕਰਦਾ, ਇਸੇ ਵਿਧੀ ਦੇ ਨਾਲ ਉਹਨੂੰ ਸਵਾ ਮਨ ਚਾਂਦੀ ਦਾ ਪੁੰਨ ਪ੍ਰਾਪਤ ਹੋ ਜਾਂਦਾ। ਉਸ ਤੋਂ ਬਾਅਦ ਜਿਹੜਾ ਫਿਰ ਦੋ ਘੜੀ ਬਾਅਦ ਇਸ਼ਨਾਨ ਕਰਦਾ, ਇੱਕ ਘੜੀ ਬਾਅਦ ਉਹਨੂੰ ਸਵਾ ਮਨ ਤਾਂਬੇ ਦਾ, ਜਿਹੜਾ ਦੋ ਘੜੀਆਂ ਸੂਰਜ ਚੜ੍ਹਨ ਤੋਂ ਪਹਿਲਾਂ 48 ਮਿੰਟ ਪਹਿਲਾਂ ਇਸ਼ਨਾਨ ਕਰਦਾ ਉਹਨੂੰ ਪ੍ਰਾਤਾ ਕਾਲ ਕਹਿੰਦੇ ਨੇ। ਉਸ ਵੇਲੇ ਜਿਹੜਾ ਇਸ਼ਨਾਨ ਕਰਦਾ ਉਹਨੂੰ ਸਵਾ ਮਨ ਅੰਨ ਪੁੰਨ ਕਰਨ ਦਾ ਜਾਂ ਦੁੱਧ ਪੁੰਨ ਕਰਨ ਦਾ ਫਲ ਪ੍ਰਾਪਤ ਹੋ ਜਾਂਦਾ, ਇਸ ਵਿਧੀ ਦੇ ਨਾਲ ਜਿਹੜਾ ਇਸ਼ਨਾਨ ਕਰਦਾ। ਰਾਮਦਾਸ ਸਰੋਵਰ ਨਾਤੇ ਕੋਈ ਇਹ ਸ਼ਬਦ ਪੜ੍ਹਦਾ, ਕੋਈ ਪੰਜ ਮੂਲ ਮੰਤਰ ਦੇ ਪਾਠ ਕਰਦਾ, ਚਿੱਤ ਨੂੰ ਇਕਾਗਰ ਕਰਨਾ, ਮਨ ਨੂੰ ਦੌੜਨ ਨਾ ਦੇਣਾ, ਇਹ ਸ਼ਰਤ ਹੋਇਆ ਕਰਦੀ। ਇਹ ਚੀਜ਼ ਔਖੀ ਹੈ ਥੋੜ੍ਹੀ ਜਿਹੀ, ਕਿਉਂਕਿ ਮਨ ਨਹੀਂ ਟਿਕਿਆ ਕਰਦਾ, ਦੌੜਦਾ। ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਦਿਨ ਚੜ੍ਹੇ ਇਸ਼ਨਾਨ ਕਰਦਾ, ਉਹਨੂੰ ਨਾ ਪਾਪ ਹੈ ਨਾ ਪੁੰਨ ਹੈ, ਸਰੀਰ ਦੀ ਸਫਾਈ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਇਹ ਇਸ਼ਨਾਨ ਸਾਨੂੰ ਗੁਰੂ ਮਹਾਰਾਜ ਦੱਸਦੇ ਨੇ ਕਿ ਕਰ ਇਸ਼ਨਾਨ ਸਿਮਰ ਪ੍ਰਭਾ। ਅਸੀਂ ਫਲ ਨਹੀਂ ਚਾਹੁੰਦੇ, ਅਸੀਂ ਪਰਮੇਸ਼ਰ ਦੀ ਯਾਦ ਵਾਸਤੇ, ਸਰੀਰ ਨੂੰ ਸਾਵਧਾਨ ਕਰਨ ਵਾਸਤੇ ਇਸ਼ਨਾਨ ਕਰਦੇ, ਉਹਦੇ ਬਾਅਦ ਪ੍ਰਭੂ ਦੀ ਯਾਦ ਵਿੱਚ ਬਹਿ ਜਾਂਦੇ, ਫਿਰ ਸਾਡੇ ਅੰਦਰ ਪ੍ਰਭੂ ਦੀ ਖਿੱਚ ਪੈਦਾ ਹੁੰਦੀ ਹੈ, ਦਿਨ ਦਾ ਥਕੇਵਾਂ ਖਤਮ ਹੁੰਦਾ। ਉਸ ਵੇਲੇ ਸਾਡੀ ਬਿਰਤੀ ਰੱਬ ਦੇ ਪਰਮੇਸ਼ਰ ਵੱਲ ਨੂੰ ਆਇਆ ਜਾਂਦੀ ਹੈ, ਜਿਵੇਂ ਚਮਕ ਪੱਤਰ ਨੂੰ ਲੋਹਾ ਧੂ ਧੂ ਕੇ ਦੌੜ ਦੌੜ ਕੇ ਜਾਂਦਾ, ਐਂ ਅਸੀਂ ਜਾ ਕੇ ਉਹਦੇ ਨਾਮ ਦੀ ਧੁੰਨ ਦੇ ਨਾਲ ਲੱਗ ਜਾਂਦੇ ਹਾਂ, ਫਿਰ ਸਾਡਾ ਮਨ ਉਹਦੇ ਨਾਲ ਚਿੰਬੜ ਜਾਂਦਾ, ਫਿਰ ਅਸੀਂ ਬਾਹਰ ਨਹੀਂ ਆਉਂਦੇ। ਦੂਸਰਾ ਹੈ ਦਾਨ। ਦਾਨ ਆਪਣੀ ਕਿਰਤ ਕਰਕੇ, ਸ਼ੁਭ ਕਿਰਤ ਦੇ ਵਿੱਚੋਂ ਦਸਵੰਧ ਅਸੀਂ ਗੁਰੂ ਦੇ ਲੇਖੇ ਦਿੰਦੇ ਹਾਂ। ਖੇਤੀ ਕਰਨ ਵਾਲਾ ਬੰਦਾ ਹੈ, ਦੁਕਾਨ ਕਰਨ ਵਾਲਾ, ਖੇਤੀ ਕਰਨ ਵਾਲਾ 100 ਰੁਪਈਏ 'ਚੋਂ 1 ਰੁਪਈਆ ਕੱਢੇ, ਉਹਦਾ ਦਸਵੰਧ ਹੋ ਜਾਂਦਾ, ਕਿਉਂਕਿ 10% ਤੋਂ ਵੱਧ ਖੇਤੀ 'ਚ ਬਚਿਆ ਨਹੀਂ ਕਰਦਾ, ਉਹ ਵੀ ਆਪਣੀ ਮਿਹਨਤ 'ਤੇ ਬਚਦੀ ਹੈ। ਉਹਦਾ ਕਾਰਨ ਇਹ ਹੈ ਕਿ ਚੀਜ਼ਾਂ ਖਾਣ ਵਾਲੇ ਭਾਅ ਬਣਦੇ ਨੇ, ਵੇਚਣ ਵਾਲਿਆਂ ਦੇ ਹੱਥ ਵਿੱਚ ਨਹੀਂ ਹੈ ਭਾਅ ਬਣਾ। ਬਾਕੀ ਜਿੰਨੀਆਂ ਚੀਜ਼ਾਂ ਨੇ, ਜਿੰਨੀਆਂ ਦੁਕਾਨਾਂ ਨੇ, ਜਿੰਨੀਆਂ ਇੰਡਸਟਰੀਆਂ ਨੇ, ਇਹ ਪੈਦਾ ਕਰਨ ਵਾਲਾ ਤਾਂ ਭਾਅ ਬਣਦਾ, ਖਾਣ ਵਾਲਾ ਵਰਤਣ ਵਾਲਾ ਨਹੀਂ ਕਹਿੰਦਾ ਵੀ ਮੈਂ ਗੱਡੀ ਇੰਨੇ ਦੀ ਲੈਣੀ ਹੈ, ਉੱਥੋਂ ਲਿਖਿਆ ਲਿਖਾਇਆ ਆਉਂਦਾ ਵੀ ਇੰਨੇ ਦੀ ਗੱਡੀ ਅਸੀਂ ਵੇਚਣੀ ਹੈ, ਉਹ ਸਿਆਣੇ ਨੇ, ਕੰਟਰੋਲ ਹੈ ਉਹਨਾਂ ਕੋਲ। ਸੋ ਉਹਨਾਂ ਦਾ ਜਿੰਨੇ ਪਰਸੈਂਟ ਪ੍ਰੋਫਿਟ ਲੈਂਦੇ ਨੇ, ਉਹਦੇ ਵਿੱਚੋਂ ਇਮਾਨਦਾਰੀ ਨਾਲ 10ਵਾਂ ਹਿੱਸਾ ਕੱਢਣਾ, ਉਹਨਾਂ ਦਾ ਦਸਵੰਧ ਹੋਇਆ ਕਰਦਾ। ਜਿਹੜਾ ਦਸਵੰਧ ਗੁਰੂ ਦਾ ਦਿੰਦਾ ਨਹੀਂ ਹੈ, ਉਦੋਂ ਫਿਰ ਬਿਮਾਰੀਆਂ, ਰਾਜ ਦੰਡ, ਟੈਕਸ ਪੈ ਜਾਣੇ, ਰਾਜੇ ਦਾ ਦੰਡ ਪੈ ਜਾਣਾ, ਚੋਰ ਆ ਜਾਣੇ, ਕੋਈ ਐਕਸੀਡੈਂਟ ਹੋ ਜਾਣੇ, ਮਸ਼ੀਨਾਂ ਟੁੱਟ ਜਾਣੀਆਂ, ਹੋਰ ਵੀ ਸਿਆਪੇ ਹੁੰਦੇ ਨੇ, ਉਹ ਫਿਰ ਲੈ ਜਾਂਦੇ ਨੇ, ਨਾਲੇ ਦੁਖੀ ਕਰਦੇ ਨੇ। ਸੋ ਸਾਡੇ ਗੁਰੂ ਨੇ ਕਿਹਾ ਕਿ ਭਾਈ ਸ਼ੁੱਧ ਕਮਾਈ ਦਾ 10ਵਾਂ ਹਿੱਸਾ ਕੱਢੋ, ਕਾਲ ਖਾਏ ਕਿ ਛੇਤੋਂ ਦੇ, ਨਾਨਕ ਰਾਹ ਪਛਾਣੇ ਸੀ, ਉਹਨੂੰ ਰਾਹ ਦੀ ਪਛਾਣ ਆਏਗੀ। ਦੂਸਰਾ ਦਾਨ ਸਾਡਾ ਹੁੰਦਾ, ਅਸੀਂ ਸਤੋ ਗੁਣ ਦਾਨ ਕਰਦੇ ਹਾਂ, ਤਮੋ ਗੁਣ ਅਤੇ ਰਜੋ ਗੁਣੀ ਦਾਨ ਨਹੀਂ ਕਰਦੇ। ਤਮੋ ਗੁਣੀ ਹੁੰਦਾ ਮਜ਼ਬੂਰੀ ਨਾਲ ਪੈਸਾ ਕਢਾਇਆ ਹੋਇਆ, ਕਹਿ ਕੇ ਵੀ 500 ਰੁਪਈਆ ਦੇ ਅਤੇ ਨਹੀਂ ਮੈਂ ਤੈਨੂੰ ਸਲਾਬ ਦੇ ਦੂੰ, ਤੇਰਾ ਕੰਮ ਨਹੀਂ ਚੱਲਣਾ, ਡਰਾ ਕੇ ਕੱਢ ਲੈਣਾ ਪੈਸਾ। ਇਹ ਤਮੋ ਗੁਣ ਦਾਨ, ਇਹ ਲੈਣ ਵਾਲਾ ਵੀ ਦੋਸ਼ੀ, ਦੇਣ ਵਾਲਾ ਵੀ ਦੋਸ਼ੀ, ਇਹਦਾ ਕੋਈ ਫਲ ਨਹੀਂ ਹੋਇਆ ਕਰਦਾ, ਖੇਚਲ ਪੱਲੇ ਪੈਂਦੀ। ਰਜੋ ਗੁਣ ਦਾਨ ਹੁੰਦਾ ਆਪਣੀ ਪ੍ਰਸਿੱਧੀ ਵਾਸਤੇ, ਪੱਥਰ ਲਵਾਉਣੇ, ਅਰਦਾਸਾਂ ਕਰਾਉਣੀਆਂ, ਪਤਾ ਲੱਗ ਜਾਵੇ ਵੀ ਮੈਂ ਇੰਨੇ ਪੈਸੇ ਦਿੱਤੇ। ਸੋ ਇਹਦਾ ਫਲ ਜਿਹੜਾ ਹੈ ਉਨੀ ਕੁ ਖੁਸ਼ੀ ਹੁੰਦੀ ਹੈ ਵੀ ਪਤਾ ਲੱਗ ਗਿਆ ਵੀ ਮੈਂ 10,000 ਰੁਪਈਆ ਦਿੱਤਾ, ਲੋਕਾਂ ਨੇ ਕਿਹਾ ਵਾਹ ਵਾਹ ਵਾਹ। ਸਤੋ ਗੁਣ ਦਾਨ ਉਹ ਹੁੰਦਾ ਹੈ ਵੀ ਖੱਬੇ ਹੱਥ ਨੂੰ ਨਾ ਪਤਾ ਲੱਗੇ ਵੀ ਸੱਜੇ ਹੱਥ ਨੇ ਕੀ ਦਿੱਤਾ, ਜੇਬ ਨੂੰ ਨਾ ਪਤਾ ਲੱਗੇ ਮੈਂ ਕਿੰਨਾ ਦੇਤਾ, ਇਹ ਸਹਿਜ ਦਾਨ ਹੋਇਆ ਕਰਦਾ। ਸੋ ਅਸੀਂ ਆਪਣੀ ਕਮਾਈ 'ਚੋਂ ਦਾਨ ਕੱਢਦੇ ਹਾਂ। ਦੂਸਰਾ ਦਾਨ ਹੁੰਦਾ ਸਾਡਾ ਸੋ ਬਚਨਾਂ ਦਾ, ਵਾਹਿਗੁਰੂ ਨੇ ਕਿਸੇ ਨੂੰ ਮੱਤ ਦਿੱਤੀ ਹੈ, ਉਹ ਬਚਨਾਂ ਦੇ ਨਾਲ ਦੂਸਰਿਆਂ ਦਾ ਅੰਧਕਾਰ ਦੂਰ ਕਰੇ, ਸ਼ੁੱਧ ਰਸਤੇ 'ਤੇ ਪਾਵੇ, ਦੱਸੇ ਵੀ ਇਹ। ਤੀਸਰਾ ਹੁੰਦਾ ਹੈ ਸਾਡਾ ਮਾਨਸਿਕ ਦਾਨ, ਮਨ ਦੇ ਨਾਲ ਅਸੀਂ ਚਾਹੁੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ ਭਲਾ ਮੰਨਦੇ ਹਾਂ, ਸੰਸਾਰ ਦਾ ਬੁਰਾ ਕਿਸੇ ਦਾ ਨਹੀਂ ਮੰਨਦੇ, ਫੁਰਨਾ ਕਰਦੇ ਹਾਂ ਵੀ ਵਾਹਿਗੁਰੂ ਦਾ ਭਲਾ ਕਰ, ਦੁਖੀ ਹੈ। ਬੁੱਧੀ ਦੇ ਨਾਲ ਅਸੀਂ ਭਲਾ ਕਰਦੇ ਹਾਂ, ਬੁੱਧੀ ਦਿੱਤੀ ਹੈ ਪਰਮੇਸ਼ਰ ਨੇ, ਬੇਅੰਤ ਕੰਮ ਨੇ, ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਮਾਸਟਰ ਹੈ, ਕੋਈ ਹੋਰ ਹੈ, ਜਿਹੀ ਜੀ ਬੁੱਧੀ ਦਿੱਤੀ ਹੈ ਉਹ ਬੁੱਧੀ ਦੇ ਨਾਲ ਸੇਵਾ ਕਰਨੀ, ਉਹ ਬੁੱਧੀ ਦਾ ਦਾਨ ਹੋਇਆ ਕਰਦਾ। ਇਹਦੇ ਉੱਤੇ ਹੁੰਦਾ ਹੈ ਜਿਸਨੂੰ ਆਤਮਕ ਦਾਨ ਕਹਿੰਦੇ ਨੇ, ਜੀ ਦਾਨ ਕਹਿੰਦੇ ਨੇ, ਉਹ ਸਾਧੂ ਸੰਤ ਕਰਦੇ ਹੁੰਦੇ ਨੇ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ, ਪਰਮੇਸ਼ਰ ਦੇ ਨਾਲ ਮਿਲਾ ਦਿੰਦੇ। ਸੋ ਇਸ ਤਰ੍ਹਾਂ ਬਾਕੀ ਨਾਮ ਹੈ, ਨਾਮ ਦਾ ਨਾਮ ਦੀ ਜੋ ਜੁਗਤ ਸਾਨੂੰ ਸਤਿਗੁਰੂ ਦੱਸਦੇ ਆ ਕਿ ਪਹਿਲਾਂ ਵਿਸ਼ਵਾਸ ਕਰੋ ਕਿ ਵਾਹਿਗੁਰੂ ਹਾਜ਼ਰ ਨਾਜ਼ਰ, ਉਹ ਦੇਖਦਾ। ਜਦ ਤੁਸੀਂ ਇਸ ਵਿਸ਼ਵਾਸ ਜਾਓਗੇ ਤੁਹਾਡਾ ਮਨ ਕਿਵੇਂ ਨੱਠ ਜਾਏਗਾ, ਡਰ ਨਹੀਂ ਲੱਗੇਗਾ? ਇੱਕ ਮਹਾਤਮਾ ਦੇ ਸਾਹਮਣੇ ਬੈਠੇ ਤੁਸੀਂ ਇੱਧਰ ਉੱਧਰ ਝਾਕੀ ਜਾਂਦੇ ਹੋ, ਡਰ ਲੱਗਦਾ ਹੈ ਵੀ ਸੰਤ ਕੀ ਕਹਿਣਗੇ? ਜਦੋਂ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਵਾਹਿਗੁਰੂ ਦੀ ਹਜ਼ੂਰੀ 'ਚ ਬੈਠ ਗਏ, ਫਿਰ ਮਨ ਦੌੜਦਾ ਹੈ, ਫਿਰ ਤਾਂ ਬੇਅਦਬੀ ਕਰ ਰਹੇ ਹਾਂ ਉਸਦੀ, ਕੋਰਟ ਵਿੱਚ ਬੈਠ ਕੇ ਅਸੀਂ ਕੰਟੈਂਪਟ ਆਫ ਕੋਰਟ ਕਰ ਰਹੇ ਹਾਂ, ਕਿਉਂਕਿ ਇਹ ਤਾਂ ਕਰ ਰਹੇ ਹਾਂ, ਅਸੀਂ ਮੰਨਿਆ ਨਹੀਂ ਵੀ ਅਸੀਂ, ਸਾਨੂੰ ਵਾਹਿਗੁਰੂ ਦੇਖ ਰਹੇ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ। ਪਹਿਲਾਂ ਸਾਨੂੰ ਵਿਸ਼ਵਾਸ ਕਰਾਉਂਦੇ ਨੇ ਗੁਰੂ ਬਈ ਭਾਈ ਬੰਦਗੀ ਕਰਨੀ ਹੈ, ਪਹਿਲਾਂ ਵਿਸ਼ਵਾਸ ਚਾਹ ਵਾਹਿਗੁਰੂ ਮੇਰੇ ਨਾਲ ਹੈ, ਇਹ ਉਹਦਾ ਨਾਮ ਹੈ, ਇਸ ਨਾਮ ਦੇ ਰਾਹੀਂ ਮੈਂ ਉਹਦੇ ਕੋਲ ਪਹੁੰਚਣਾ, ਇਹ ਪੌੜੀ ਹੈ। ਸੋ ਇਸ ਕਰਕੇ ਅਸੀਂ ਸ਼ੌਕ ਦੇ ਨਾਲ ਫਿਰ ਨਾਮ ਜਪਦੇ ਹਾਂ, ਆਪ ਜਪਦੇ ਹਾਂ ਅਤੇ ਦੂਸਰਿਆਂ ਨੂੰ ਵੀ ਜਪਾਉਂਦੇ ਹਾਂ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪ। ਸੋ ਇਸ ਤਰ੍ਹਾਂ ਦੇ ਨਾਲ ਦੁਆਦਸੀ ਦਾਨ ਨਾਮ ਇਸ਼ਨਾਨ, ਹਰ ਕੀ ਭਗਤ ਕਰੋ ਤਜ ਮਾਨ, ਮਾਨ ਤਜ ਕੇ ਭਗਤੀ ਕਰਦੇ, ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗਤ, ਸੰਗਤ ਚਾ ਕੇ ਗੁਰੂ ਦੀ ਸੰਗਤ ਚਾ ਕੇ ਅਸੀਂ ਨਾਮ ਦਾ ਅੰਮ੍ਰਿਤ ਪੀਂਦੇ ਹਾਂ, ਫਿਰ ਮਨ ਤ੍ਰਿਪਤਾਸਾ ਕੀਰਤਨ ਪ੍ਰਭ ਰੰਗ। ਜਦੋਂ ਪ੍ਰਭੂ ਦਾ ਪਿਆਰ ਦੇ ਨਾਲ, ਪ੍ਰਭੂ ਦੇ ਪਿਆਰ ਨਾਲ ਅਸੀਂ ਕੀਰਤਨ ਕਰਦੇ ਹਾਂ, ਫਿਰ ਸਾਡਾ ਮਨ ਜਿਹੜਾ ਹੈ ਇਹਦੀ ਪਿਆਸ ਮਿਟ ਜਾਂਦੀ ਹੈ। ਕਮਲ ਬਾਣੀ ਸਭ ਕੋ ਸੰਤੋਖ, ਕੋਮਲ ਬਾਣੀ ਜਿਹੜੀ ਅਸੀਂ ਕੋਮਲ ਬਾਣੀ ਬੋਲਦੇ ਹਾਂ, ਸਾਡੇ ਨਾਲ ਕ੍ਰੋਧ ਵਿੱਚ ਵੀ ਕੋਈ ਆਇਆ ਹੋਵੇ ਉਹਦੇ ਮਨ ਵਿੱਚ ਵੀ ਸੰਤੋਖ ਆ ਜਾਂਦਾ। ਪੰਚਮੂ ਆਤਮਾ ਹਰ ਨਾਮ ਰਸ ਸੁਖ, ਸੋ ਗੁਰਪੂਰੇ ਤੇ ਇਹਨੇ ਚੋ ਪਾਈਏ ਨਾਨਕ ਰਾਮ ਰਮਤ ਫਿਰ ਜੋਨ ਨਾ ਆਈਏ। ਸੋ ਅਸੀਂ ਇਹ ਜਿਹੜਾ ਤੁਸੀਂ ਵਰਤ ਉਪਾਰਨ ਕਰਦੇ ਹੋ, ਚਰਨਾ ਮ੍ਰਿਤ ਲੈ ਕੇ ਅਸੀਂ ਵਰਤ ਇਸ ਤਰ੍ਹਾਂ ਦੇ ਨਾਲ ਉਪਾਰਨ ਕਰਦੇ ਹਾਂ। ਸੋ ਗੁਰਮੁਖ ਨਾਮਦਾਨ ਇਸ਼ਨਾਨ, ਇਹਨੂੰ ਅਸੀਂ ਦ੍ਰਿੜ ਕਰਦੇ ਹਾਂ, ਮਾਨ ਤੋਂ ਰਹਿਤ ਹੋ ਕੇ ਭਗਤੀ ਕਰਦੇ ਹਾਂ, ਸੰਗਤ ਵਿੱਚ ਆ ਕੇ ਬਾਣੀ ਦਾ ਅੰਮ੍ਰਿਤ ਹਿਰਦੇ 'ਚ ਪਾਨ ਕਰ, ਹਰੀ ਦਾ ਜਸ ਕਰਕੇ ਮਨ ਨੂੰ ਤ੍ਰਿਪਤ ਕਰਦੇ ਹਾਂ। ਜੀਵ ਆਤਮਾ ਹਰਨਾਮ ਰਸ ਦੇ ਵਿੱਚ ਮਸਤ ਹੋ ਜਾਂਦੀ ਹੈ, ਸੰਤੋਖ ਧਾਰਨ ਕਰਕੇ ਕੋਮਲ ਬਾਣੀ ਬੋਲਦੇ ਹਾਂ। ਸੋ ਇਹ ਫਲ ਕਿ ਸਾਰੇ ਵਾਹਿਗੁਰੂ ਹੈ ਇਹ ਸਾਨੂੰ ਗੁਰੂ ਤੋਂ ਪ੍ਰਾਪਤ ਹੁੰਦਾ ਹੈ, ਅਤੇ ਇਹਦਾ ਨਤੀਜਾ ਕੀ ਹੁੰਦਾ ਹੈ ਰਾਜਨ, ਫਿਰ ਅਸੀਂ ਜਨਮ ਮਰਨ ਵਿੱਚ ਨਹੀਂ ਆਉਂਦੇ। ਸੋ ਇਸ ਤਰ੍ਹਾਂ ਦਾ ਜਦੋਂ ਉਪਦੇਸ਼ ਦਿੱਤਾ, ਕਹਿਣ ਲੱਗੇ ਤੁਹਾਡੇ ਜੋ ਬਚਨ ਨੇ ਇੱਕ ਇੱਕ ਬਚਨ ਮੇਰੇ ਹਿਰਦੇ 'ਚ ਲਹਿੰਦਾ ਤੁਰਿਆ ਜਾਂਦਾ, ਤੂੰ ਕਿਰਪਾ ਕਰਕੇ ਮਨਸੁਖ ਜੀ ਤੁਸੀਂ ਇਹ ਦੱਸ ਸਕਦੇ ਹੋ ਕਿ ਇਹ ਜਿਹੜੇ ਠਾਕੁਰ ਜੀ ਦਾ ਤੁਸੀਂ ਜ਼ਿਕਰ ਕਰਦੇ ਹੋ, ਜਿਸ ਸਾਲਗ੍ਰਾਮ ਦਾ ਤੁਸੀਂ ਜ਼ਿਕਰ ਕਰਦੇ ਹੋ, ਉਹ ਰਹਿੰਦਾ ਕਿੱਥੇ ਹੈ? ਕੋਈ ਥਾਂ ਟਿਕਾਣਾ ਤਾਂ ਉਹਦਾ ਹੋਣਾ ਹੀ ਹੈ। ਸੋ ਉਹਦਾ ਜਵਾਬ ਇਸ ਤਰ੍ਹਾਂ ਦੇ ਨਾਲ ਦਿੰਦੇ,
ਬਣਾ ਪਰਬਤਾਂ ਦਰਖਤਾਂ ਵਿੱਚ ਤੂੰ ਹੀ ਹੈ, ਜਾਵਾਂ ਬਲੇ ਹਾਰ ਮਾਲਕਾ, ਪਰਬਤਾਂ ਦਰਖਤਾਂ ਵਿੱਚ ਤੂੰ ਹੀ ਹੈ, ਜਾਵਾਂ ਬਲੇ ਹਾਰ ਮਾਲਕਾ।
ਘਟ ਘਟ ਵਿਆਪ ਰਿਹਾ ਭਗਵਾਨ ਧਰਨ ਮਾਹੇ ਆਕਾਸ਼ ਪਿਆਲ ਸਭ ਲੋਕ ਪੂਰਨ ਪ੍ਰਤਪਾਦ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਵੈ ਸੰਤਰ ਮਾਹੇ ਚਾਰ ਕੁੰਟ ਦੈ ਦਿਸੇ ਸਮਾਏ ਤਿਸਤੇ ਭਿੰਨ ਨਾਈ ਕੋਠੋ ਗੁਰਪ੍ਰਸ਼ਾਦ ਨਾਨਕ ਸੁਖ ਕਹਿੰਦੇ ਰਾਜਨ ਕਿੱਥੇ ਦੱਸੀਏ ਵੀ ਫਲਾਣੇ ਥਾਂ ਨਹੀਂ ਹੈ ਉਹ ਤਾਂ ਹਰ ਤਾਂ ਦੇ ਉੱਤੇ ਹੈ ਚਾਰ ਕੁੰਟ ਚੌਦਾ ਭਵਨ ਸਗਲ ਵਿਆਪਤ ਰਾਮ ਨਾਨਕ ਊਨ ਨਾ ਦੇਖੀਏ ਪੂਰਨਤਾ ਕੇ ਕਾ ਜੇ ਅਸੀਂ ਕਹਿਤਾ ਮਨੁੱਖਾਂ ਸਾਰਿਆਂ 'ਚ ਉਹੀ ਹੈ ਫਿਰ ਬਾਕੀਆਂ 'ਚ ਤਾਂ ਨਾ ਹੋਇਆ ਕਹਿੰਦੇ ਸਾਰੇ ਹੀ ਹੈ ਉਹ ਚੌਦਾਂ ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਦਸੇ ਦਿਸ਼ਾ ਰਵਿਆ ਪ੍ਰਵੇ ਏਦੋਂ ਕਹਾ ਮਹਾਰਾਜ ਸਾਨੂੰ ਕੀ ਦੱਸਦੇ ਇਹਨੂੰ ਕਹਿੰਦੇ ਆ ਗੁਰਕਾ ਸ਼ਬਦ ਵੀ ਇਹਨੇ ਗੁਰੂ ਦਾ ਸ਼ਬਦ ਕਮਾ ਲਿਆ ਜਿਹਨੇ ਗੁਰੂ ਦਾ ਸ਼ਬਦ ਕਮਾ ਲਿਆ ਉਹਦੇ ਅਗਿਆਨ ਦੇ ਸ਼ੌਟ ਕੱਟੇ ਗਏ ਸਾਰਿਆਂ 'ਚ ਇਹ ਸ਼ਬਦ ਨੂੰ ਕਮਾਈ ਕਮਾਉਣ ਵਾਸਤੇ ਅਸੀਂ ਭਜਨ ਬੰਦਗੀ ਦਾਨ ਪੁੰਨ ਜਾਗਣਾ ਸੇਵਾ ਸਭ ਇਹ ਸ਼ਬਦ ਨੂੰ ਕਮਾਉਣ ਵਾਸਤੇ ਕਰਦੇ ਦਸੇ ਦਿਸਾ ਰਵਿਆ ਪ੍ਰਭੇ ਤਾਰਨ ਆਕਾਸ਼ ਸਭ ਮੈਂ ਪ੍ਰਾਪੇ ਜਲ ਥਲ ਬਣ ਪਰਬਤ ਪਤਾਲ ਪਰਮੇਸ਼ਰ ਤੈ ਵਸੇ ਦਿਆਲ ਹਰ ਥਾਂ ਦੇ ਉੱਤੇ ਕਹਿੰਦੇ ਵਸਦਾ ਸੂਖਮ ਸਥੂਲ ਸਗਲ ਭਗਵਾਨ ਨਾਨਕ ਗੁਰਮੁਖ ਬਰਮ ਪਛਾਣ ਕਹਿਣ ਲੱਗੇ ਦੱਸੋ ਕਿੱਥੇ ਕਹੀਏ ਵੀ ਉੱਥੇ ਨਹੀਂ ਹੈ ਉਹ ਤਾਂ ਸਾਰੇ ਹੈ ਰਾਜਨ ਕਹਿੰਦੇ ਪੂਰੇ ਗੁਰੂ ਤੇ ਬਗੈਰ ਇਹਨੂੰ ਕਹਿੰਦੇ ਨੇ ਇਸ ਅਨੁਭਵ ਨੂੰ ਨਾਮ ਪ੍ਰਾਪਤ ਹੋ ਗਿਆ ਜਿਹਨੂੰ ਇਹ ਅਨੁਭਵ ਪ੍ਰਾਪਤ ਹੋ ਕੇ ਪੱਕਾ ਹੋ ਗਿਆ ਪੂਰਨ ਪ੍ਰੇਮ ਪ੍ਰਭਾਵ ਬਿਨਾਂ ਪਤ ਸਿਉਂ ਕਿਨ ਸ੍ਰੀ ਪਦਮਾ ਪਤ ਪਾਇਓ ਉਹਨੂੰ ਸਮਝ ਲਓ ਵੀ ਨਾਮ ਪ੍ਰਾਪਤ ਹੋ ਗਿਆ ਜਿਹਨੂੰ ਨਾਮ ਪ੍ਰਾਪਤ ਹੋ ਗਿਆ ਉਹਦੇ ਅਗਿਆਨ ਦਾ ਹਨੇਰਾ ਨਾਸ਼ ਹੋ ਗਿਆ ਦੂਰ ਹੋ ਗਿਆ ਜਦੋਂ ਗਿਆਨ ਦੂਰ ਹੋ ਗਿਆ ਫਿਰ ਸਾਰੀਆਂ ਘਟਾਂ 'ਚ ਉਹਦੇ ਦਰਸ਼ਨ ਆਉਣੇ ਸ਼ੁਰੂ ਹੋ ਗਏ ਫਿਰ ਬੱਜਰ ਕਪਾਟ ਖੁੱਲ੍ਹ ਗਏ ਕਈ ਇਸ ਭੁਲੇਖੇ 'ਚ ਰਹਿੰਦੇ ਨੇ ਵੀ ਅੰਦਰ ਖਬਨੀ ਸਾਡੇ ਪੱਥਰ ਦੇ ਦਰਵਾਜ਼ੇ ਲੱਗੇ ਹੋਏ ਨੇ ਨਾ ਭਰਮ ਦੇ ਦਰਵਾਜ਼ੇ ਨੇ ਸਾਧ ਸਿੰਘ ਜੀ ਭਰਮ ਪਿਆ ਹੋਇਆ ਇਹ ਭਰਮ ਦਾ ਨਾਸ਼ ਨਹੀਂ ਹੁੰਦਾ ਗੁਰੂ ਦੀ ਕਿਰਪਾ ਹੋਵੇ ਤਾਂ ਭਰਮ ਦਾ ਨਾਸ਼ ਹੁੰਦਾ ਗੁਰੂ ਤੋਂ ਬਗੈਰ ਇਹ ਚੀਜ਼ ਮਿਲਿਆ ਨਹੀਂ ਕਦੇ ਜਿਹਦਾ ਭਰਮ ਨਾਸ਼ ਹੋ ਗਿਆ ਪੂਰੇ ਗੁਰੂ ਨੂੰ ਮਿਲ ਕੇ ਉਹਨੂੰ ਦਰਗਾਹ ਦੇ ਵਿੱਚ ਫਿਰ ਵਿਸ਼ਰਾਮ ਮਿਲ ਗਿਆ ਇੱਥੇ ਵੀ ਮਿਲ ਗਿਆ ਅਤੇ ਦਰਗਾਹ ਵਿੱਚ ਵੀ ਮਿਲਿਆ ਨਗੁਰੇ ਪੁਰਸ਼ ਨੂੰ ਨਹੀਂ ਮਿਲਦਾ ਇਸ ਕਰਕੇ ਨਗੁਰੇ ਕਾ ਹੈ ਨੌਂ ਬੁਰਾ ਮਨੁੱਖ ਦਾ ਜਾਮਾ ਵੀ ਧਾਰਨ ਕਰਿਆ ਕਹਿੰਦੇ ਰਾਜਨ ਤੁਸੀਂ ਕੋਈ ਗੁਰੂ ਕਰਿਆ ਕਹਿਣ ਲੱਗੇ ਮਨਸੁਖ ਜੀ ਇਹ ਤਾਂ ਮੈਂ ਪਹਿਲੀ ਵਾਰੀ ਸੁਣੀ ਆ ਅੱਜ ਕੱਲ੍ਹ ਅਸੀਂ ਤਾਂ ਵਰਤ ਰੱਖ ਲੈਂਦੇ ਹਾਂ ਇਹ ਆਹੀ ਤਰੀਕਾ ਹੈ ਸਾਡਾ ਜਿਹੜਾ ਤੁਸੀਂ ਸਾਰਾ ਹੀ ਸਾਨੂੰ ਖੋਲ੍ਹ ਕੇ ਦਿਖਾਤਾ ਉਹਦਾ ਕੁਛ ਬਣਾ ਰਿਹਾ ਤੁਹਾਡੀਆਂ ਗੱਲਾਂ ਦੇ ਮੂਹਰੇ ਬਿਲਕੁਲ ਇਹ ਸੱਚਮੁੱਚ ਇਹ ਫੋਕਟ ਕਰਮ ਹੋ ਗਿਆ ਅਸੀਂ ਤਾਂ ਗੁਰੂ ਧਾਰਨ ਨਹੀਂ ਕਰਿਆ ਨਾ ਸਾਨੂੰ ਕੁਝ ਪਤਾ ਵੀ ਗੁਰੂ ਕੀ ਹੁੰਦਾ ਅਸੀਂ ਤਾਂ ਜੋ ਰੀਤ ਚੱਲੀ ਆਉਂਦੀ ਹੈ ਅਸੀਂ ਦੇਵਤਿਆਂ ਦੀ ਪੂਜਾ ਕਰਦੇ ਹਾਂ ਉਹਨਾਂ ਤੋਂ ਇਹ ਕਹਿੰਦੇ ਹਾਂ ਕਿ ਇਹਦੀ ਤੂੰ ਪੂਜਾ ਦੇ ਨਾਲ ਧਨ ਆਏਗਾ ਸੁੱਖ ਆਏਗਾ ਇਹਦੂ ਗਾਹਾਂ ਤਾਂ ਅਸੀਂ ਕਦੇ ਪਰਮਾਰਥ ਤਾਂ ਸੋਚਿਆ ਹੀ ਨਹੀਂ ਹੈ ਵਿਸਰਾਮ ਦੀ ਬਾਤ ਤਾਂ ਸੋਚੀ ਨਹੀਂ ਹੈ ਕਹਿਣ ਲੱਗੇ ਰਾਜਨ ਵਿਸਰਾਮ ਦਰਗਾਹ 'ਚ ਤਾਂ ਮਿਲਦਾ ਹੁੰਦਾ ਹੈ ਜੇ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਵੇ ਪੂਰੇ ਗੁਰੂ ਕੋਲ ਨਾਮ ਹੁੰਦਾ ਜਦੋਂ ਨਾਮ ਦਾ ਅਨੁਭਵ ਅੰਦਰ ਖੁੱਲ੍ਹ ਜਾਵੇ ਤਾਂ ਉਸ ਵੇਲੇ ਸੱਚਖੰਡ ਦਾ ਵਾਸੀ ਇੱਥੇ ਵੀ ਅਤੇ ਦਰਗਾਹ ਵਿੱਚ ਜਾ ਕੇ ਪ੍ਰਭ ਕੀ ਆਗਿਆ ਆਤਮ ਹਿਤਾਵ ਹੈ, ਜੀਵਨ ਮੁਕਤ ਸੋਉ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਾਹੀਂ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਵਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਪ੍ਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ। ਸੋ ਐਵੇਂ ਗੱਲਾਂ ਨਾਲ ਜੀਵਨ ਮੁਕਤ ਨਹੀਂ ਹੋਇਆ ਕਰ। ਜੋ ਨਰ ਦੁਖਵੇਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਔਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤ ਜਾ ਕੇ, ਲੋਭ ਮੋਹ ਮਾਨਾ ਹਰਖ ਸੋਗ ਜੇ ਪਰਸੈ ਨਾਏ, ਨਾ ਏ ਮਾਨ ਅਪਮਾਨ। ਆਸਾ ਮਨਸਾ ਸਗਲ ਤਿਆਗੈ, ਜਗਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਏ, ਤੇ ਘਟ ਬਰਮ ਨਿਵਾਸ। ਉਸ ਘਟ ਦੇ ਵਿੱਚ ਬਰਮ ਦਾ ਨਿਵਾਸ ਹੁੰਦਾ ਜਿਹਦੀ ਬਾਹਰਲੀ ਕਿਰਿਆ ਇਹ ਬਣ ਜਾ। ਭੇਖ ਨਾਲ ਨਹੀਂ ਕੋਈ ਵੀ ਗੱਲ ਬਣਦੀ, ਸੰਤ ਕਹਾਉਣ ਨਾਲ ਕੁਛ ਨਹੀਂ ਬਣਦਾ। ਐਵੇਂ ਆਪਣੇ ਆਪ ਨੂੰ ਧੋਖਾ, ਲੋਕਾਂ ਨੂੰ ਧੋਖਾ। ਨਾ ਕਹਾਓ ਸੰਤ, ਨਾ ਕਿਸੇ ਨੂੰ ਸੰਤ ਕਹੋ, ਸੰਤ ਕੋਈ ਬਿਰਲਾ ਜਾਂਦਾ। ਬਹੁਤ ਔਖਾ ਹੈ, ਜਿਹੜਾ ਕਹਾਉਂਦਾ ਉਹਦੇ 'ਤੇ ਵੀ ਬੋਝ ਪੈਂਦਾ। ਜਿਹੜੇ ਕਹਿੰਦੇ ਨੇ ਉਹ ਗਲਤ ਧਾਰਨਾ ਦੇ ਵਿੱਚ ਨੇ, ਕਿਉਂਕਿ ਸੰਤ ਕੋਈ ਨੇੜੇ ਦੀ ਚੀਜ਼ ਨਹੀਂ। ਜਿੰਨਾ ਸਾਸ ਗਰਾਸ ਨਾ ਵਿਸਰੈ, ਹਰਨਾਮਾ ਮਨ ਮੰਤ ਧਨ ਸਿਸੇ ਹੀ ਨਾਨਕਾ ਪੂਰਨ ਸੇ। ਜਿਹਨੂੰ ਕਦੇ ਸੁਪਨੇ ਵਿੱਚ ਵੀ ਅਗਿਆਨ ਨਾਲ ਆਵੇ, ਹਰ ਵਕਤ ਵਾਹਿਗੁਰੂ ਦ੍ਰਿਸ਼ਟੀ 'ਚ ਆਉਂਦਾ ਰਹੇ, ਭਰਮ ਦਾ ਨਾਸ ਹੋ ਜਾਏ, ਉਹਨੂੰ ਕਹਿੰਦੇ ਸੰਤ ਕਹਿ ਦਿਓ। ਬਾਕੀ ਤਾਂ ਕੋਈ ਭੇਖ ਲਵਾਸ਼ ਦਾ ਨਾਂ ਤਾਂ ਸੰਤ ਹੈ ਨਹੀਂ। ਸੋ ਇਸ ਕਰਕੇ ਪੂਰਾ ਗੁਰੂ ਸਮਰੱਥ ਗੁਰੂ ਜਦੋਂ ਪ੍ਰਾਪਤ ਹੋ ਗਿਆ, ਫਿਰ ਦਰਗਾਹ ਦੇ ਵਿੱਚ ਵਿਸਰਾਮ ਮਿਲਦਾ।
ਦਰਗਾਹ ਵਿੱਚ ਵਿਸਰਾਮ ਮਿਲਦਾ ਪੂਰਿਆ ਗੁਰਾਂ ਨੂੰ, ਦਰਗਾਹ ਵਿੱਚ ਵਿਸਰਾਮ ਮਿਲਦਾ ਪੂਰਿਆ ਗੁਰਾਂ ਨੂੰ।
ਹਰੀ ਦੀ ਟਹਿਲ ਕੀ ਹੁੰਦੀ ਹੈ? ਕਹਿੰਦੇ ਜਪੀਏ ਪ੍ਰਭ ਕਾ ਨਾਮ। ਜਿੰਨਾ ਪਰਮੇਸ਼ੁਰ ਦਾ ਨਾਮ ਜਪਾਂਗੇ, ਉਹ ਵਾਹਿਗੁਰੂ ਦੀ ਟਹਿਲ ਹੋਇਆ ਕਰਦੀ ਹੈ। ਗੁਰਪੂਰੇ 'ਤੇ ਪਾਇਆ, ਇਹ ਮਿਲਦਾ ਕਿੱਥੋਂ ਹੈ? ਪੂਰੇ ਗੁਰੂ ਤੋਂ ਨਾਨਕ ਸੁੱਖ ਵਿਸਰਾਮ। ਫਿਰ ਪੂਰਨ ਸੁਖੀ ਹੋ ਜਾਏਗਾ ਅਤੇ ਵਿਸਰਾਮ ਮਿਲ ਜਾਏ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਨੂੰ ਛੱਡ ਕੇ ਮੁਕਤਸਰ ਤੋਂ ਹੁੰਦੇ ਹੋਏ ਚਾਰੇ ਸਾਹਿਬਜ਼ਾਦੇ ਪਹਿਲਾਂ ਸ਼ਹੀਦ ਹੋ ਗਏ ਅਤੇ ਆਪ ਤਲਵੰਡੀ ਪਹੁੰਚਦੇ ਨੇ। ਸਾਬੋ ਕੀ ਤਲਵੰਡੀ ਜਿਸ ਨੂੰ ਆਖਦੇ ਸੀ, ਉੱਥੇ ਇੱਕ ਸਰਦਾਰ ਡੱਲਾ ਨਾਮ ਦਾ ਹਜ਼ਾਰ ਹਾਂ ਏਕੜਾਂ ਦਾ ਮਾਲਕ, 300 ਬੰਦੇ ਦੀ ਫੌਜ ਰੱਖਿਆ ਕਰਦਾ ਸੀ, ਬੜੇ ਜਵਾਨ ਬੰਦੇ ਸੀ। ਸੋ ਗੁਰੂ ਮਹਾਰਾਜ ਦੀ ਉਹਨੇ ਬੜੀ ਸੇਵਾ ਕਰੀ, ਲੇਕਿਨ ਕਦੇ ਕਦੇ ਮਾਣ ਚ ਆ ਕੇ ਕਹਿੰਦਾ ਸੀ ਵੀ ਮਹਾਰਾਜ ਤੁਸੀਂ ਮੈਨੂੰ ਯਾਦ ਕਰਨਾ ਸੀ, ਦੇਖੋ ਮੇਰੇ ਬੰਦੇ 6.5-6 ਫੁੱਟ ਦੇ ਨੇ, 45-45 ਇੰਚ ਦੇ ਇੰਚ ਦੀ ਇਹਨਾਂ ਦੀ ਛਾਤੀ ਹੈ, ਡੌਲੇ ਦੇਖੋ ਕਿੰਨੇ ਨੇ, ਮਾੜੇ ਆਦਮੀ ਦੇ ਪੱਟਾਂ ਵਰਗੇ ਨੇ, ਇਹ ਤਾਂ 10-10 ਦੇ ਉੱਤੇ ਭਾਰੀ ਨੇ, ਜੇ ਮਾਰਦੇ ਤਲਵਾਰ ਸਣੇ ਜਰਾ ਬਖਤਰਾਂ ਦੇ ਕੱਟ ਕੇ ਘੋੜੇ ਸਣੇ ਧਰਤੀ 'ਚ ਤਲਵਾਰ ਖੁੱਭ ਜਾਂਦੀ। ਅਹੀਆਂ ਜਿਹੀਆਂ ਗੱਲਾਂ ਮਹਾਰਾਜ ਸੁਣਦੇ, ਕਹਿਰ ਉਹਦਾ ਮਹਾਨ ਮਹਾਰਾਜ ਨੇ ਤੋੜਿਆ ਇੱਕ ਰਾਈਫਲ ਦੀ ਪ੍ਰੀਖਿਆ ਵੇਲੇ। ਸੋ ਉਹ ਸੇਵਾ ਬਹੁਤ ਕਰਿਆ ਕਰਦਾ ਸੀ। ਇੱਕ ਦਿਨ ਮਹਾਰਾਜ ਨੇ 2-3 ਵਾਰੀ ਆਵਾਜ਼ ਦਿੱਤੀ ਰਾਤ ਨੂੰ, ਭਾਈ ਪਹਿਰੇ 'ਤੇ ਕੌਣ ਹੈ? ਤਾਂ ਉਹ ਜਵਾਬ ਆਇਆ ਕਰੇ, ਬਈ ਉਹ ਮਾਇਆ ਜੀ ਡੱਲਾ। ਫੇਰ ਆਵਾਜ਼ ਆਵੇ ਜੀ ਮੈਂ ਡੱਲਾ, ਫੇਰ ਆਵਾਜ਼ ਆਈ ਮੈਂ ਡੱਲਾ। ਮਹਾਰਾਜ ਕਹਿੰਦੇ ਡੱਲਿਆ, ਤੈਂ ਸਾਨੂੰ ਅੱਜ ਸੇਵਾ ਕਰਕੇ ਪ੍ਰਸੰਨ ਕਰ ਲਿਆ, ਅਤੇ ਜੋ ਕੁਛ ਮੰਗਣਾ ਹੈ ਤੈਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਦਵਾ ਦਾਂਗੇ ਦੁਨੀਆ ਦਾ। ਦਿਨ ਚੜ੍ਹਿਆ ਅਤੇ ਮਹਾਰਾਜ ਦੀ ਸੇਵਾ 'ਚ ਹਾਜ਼ਰ ਹੋਇਆ। ਕਹਿੰਦੇ ਮੰਗ ਕੀ ਮੰਗਦਾ? ਕਹਿੰਦੇ ਸੱਚੇ ਪਾਤਸ਼ਾਹ ਤੇਰਾ ਦਿੱਤਾ ਹੋਇਆ ਤਾਂ ਸਭ ਕੁਛ ਹੈ ਮੇਰੇ ਕੋਲ, ਜੇ ਕੁਛ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਮੈਨੂੰ ਇੱਕ ਪੀੜ੍ਹੀ ਜੋਗਾ ਥਾਂ ਆਪਣੀ ਦਰਗਾਹ 'ਚ ਦੇ ਦਿਓ। ਮਹਾਰਾਜ ਚੁੱਪ ਕਰਕੇ ਕਹਿਣ ਲੱਗੇ, ਡੱਲਿਆ ਦੁਨੀਆ ਮੰਗ, ਜੋ ਮੰਗੇਗਾ ਤੈਨੂੰ ਦਵਾ ਦਾਂਗੇ। ਕਹਿੰਦਾ ਮਹਾਰਾਜ ਦੁਨੀਆ ਤਾਂ ਮੇਰੇ ਕੋਲ ਬਹੁਤ ਹੈ, ਆਹ ਦੇ ਦਿਓ। ਮਹਾਰਾਜ ਕਹਿੰਦੇ ਸਿੱਖ ਤੇ ਪੁੱਛ ਕਿਸੇ ਦੇ, ਚਲਿਆ ਗਿਆ। ਕਹਿਣ ਲੱਗਿਆ ਵੀ ਮੈਂ ਆਹ ਗੱਲ ਕਹੀ ਸੀ ਅਤੇ ਮਹਾਰਾਜ ਜੀ ਨੇ ਇਹ ਮੈਨੂੰ ਉੱਤਰ ਦੇ ਤਾ। ਉਹ ਕਹਿੰਦੇ ਡੱਲਿਆ ਤਾਂ ਅਜੇ ਗੁਰੂ ਏ ਨਹੀਂ ਧਾਰਿਆ ਇਹਨਾਂ ਨੂੰ। ਕਹਿੰਦਾ ਫਿਰ ਮੈਂ ਐਵੇਂ ਸੇਵਾ ਕਰਦਾ? ਕਹਿੰਦੇ ਹਾਂ, ਸੇਵਾ ਤਾਂ ਤੂੰ ਕਰਦਾ ਪਰ ਤਾਂ ਗੁਰੂ ਤਾਂ ਧਾਰਨ ਨਹੀਂ ਕਰਿਆ, ਤਾਂ ਨਾਮ ਲਿਆ ਇਹਨਾਂ ਤੋਂ? ਕਹਿੰਦੇ ਨਾਮ ਤਾਂ ਮੈਂ ਆਪੇ ਹੀ ਜਾਣਦਾ, ਵਾਹਿਗੁਰੂ ਵਾਹਿਗੁਰੂ। ਕਹਿੰਦੇ ਆਪੇ ਜਪਿਆ ਹੋਇਆ ਨਾਮ ਫਲੀਭੂਤ ਨਹੀਂ ਹੁੰਦਾ, ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ, ਗੁਰਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਜਿਸ ਤਰ੍ਹਾਂ ਸਖਤ ਬੀਜ ਹੁੰਦੇ ਨੇ ਜਾਨਵਰ ਦੇ ਪੇਟ 'ਚ ਜਾ ਕੇ ਗਲਦੇ, ਬੋੜ ਦਾ, ਪਿੱਪਲ ਦਾ, ਗੁੱਲਰ ਦਾ, ਇਹ ਗਲ ਕੇ ਇੰਨੀ ਡਿਗਰੀ 'ਤੇ ਜਾ ਕੇ ਗਲ ਜਾਂਦੇ ਨੇ ਵੀ ਜਦ ਬਿੱਠ 'ਚ ਨਿਕਲ ਕੇ ਗਿਰਦੇ ਨੇ ਧਰਤੀ 'ਤੇ ਉਹ ਜੜ ਫੜ ਕੇ ਹਰੇ ਹੋ ਜਾਂਦੇ। ਇਵੇਂ ਜਿਵੇਂ ਗੁਰਮੁਖ ਦੇ ਮੁੱਖ ਤੋਂ, ਕਮਾਏ ਹੋਏ ਮੁੱਖ ਤੋਂ ਜੇ ਨਾਮ ਦੀ ਪ੍ਰਾਪਤੀ ਹੋਵੇ ਤਾਂ ਡੱਲਿਆ ਨਾਮ ਚੱਲਦਾ ਹੁੰਦਾ ਹੈ। ਐਵੇਂ ਤਾਂ ਸਭ ਦੁਨੀਆ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਰੀ ਜਾਂਦੀ ਹੈ, ਐਂ ਨਹੀਂ ਚੱਲਿਆ ਕਰਦਾ, ਨਾਮ ਤੱਕ ਨਹੀਂ ਕੋਈ ਪਹੁੰਚਦਾ। ਅਤੇ ਜਦੋਂ ਤੂੰ ਨਾਮ ਲੈ ਦੇਗਾ ਉਸ ਵੇਲੇ ਫਿਰ ਤੂੰ ਥਾਂ ਪੀੜ੍ਹੀ ਜੋਗਾ ਕਿਉਂ ਮੰਨਦਾ? ਸਾਰੀ ਦਰਗਾਹ ਖੁੱਲ੍ਹੀ ਹੁੰਦੀ ਹੈ, ਉਹ ਸਤਿਗੁਰ ਸੇਤੀ ਰਤਿਆ ਦਰਗੇ ਪਾਈਏ ਠਾਓ, ਉੱਥੇ ਕੋਈ ਘੱਟ ਹੈ ਜਗ੍ਹਾ ਦਾ? ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਮਨਸੁਖ ਜੀ ਕਿ ਰਾਜਨ, ਇਹ ਚੀਜ਼ਾਂ ਜਿੰਨੀ ਮੈਂ ਤੁਹਾਨੂੰ ਬੇਨਤੀ ਕਰੀ ਹੈ, ਜਦ ਤੱਕ ਤੁਸੀਂ ਪੂਰਨ ਗੁਰੂ ਧਾਰਨ ਨਹੀਂ ਕਰਦੇ, ਸਮਰੱਥ ਗੁਰੂ ਤੁਹਾਡੇ ਪਾਸ ਸੰਪਰਕ 'ਚ ਨਹੀਂ ਆਉਂਦਾ, ਓਨੀ ਦੇਰ ਤੱਕ ਤੁਹਾਨੂੰ ਪ੍ਰਾਪਤੀ ਨਹੀਂ ਹੋਣੀ। ਚਾਹੇ ਫੋਕਟ ਕਰਮ ਜਿੰਨੇ ਜੀ ਕਰਦਾ ਕਰ ਲਓ, ਦੁਨੀਆ ਤਾਂ ਪ੍ਰਾਪਤ ਹੋ ਜਾਂਦੀ ਹੈ, ਮਾਇਆ ਮਿਲ ਜਾਂਦੀ, ਲੇਕਿਨ ਦਰਗਾਹ ਦਾ ਥਾਂ ਮੁਕਤੀ ਨਹੀਂ ਮਿਲਦੀ, ਜੰਮਣ ਵਰ ਨੂੰ ਨਹੀਂ ਇਹ ਕੱਟ ਸਕਦੀਆਂ ਪੂਜਾ। ਕਹਿੰਦੇ ਐਸਾ ਗੁਰੂ ਕੋਈ ਹੈ? ਕੋਈ ਮੈਨੂੰ ਦੱਸ ਪਾਓ। ਕਹਿਣ ਲੱਗੇ ਮੈਂ ਕੀ ਦੱਸਾਂ, ਨੇਤਰਾਂ 'ਚੋਂ ਜਲ ਜਾਣ ਲੱਗ ਗਿਆ, ਪਿਆਰ 'ਚ ਆ ਗਿਆ, ਵਿਰਾਗ 'ਚ ਆ ਗਿਆ। ਵਿਰਾਗ 'ਚ ਆ ਕੇ ਉਸਨੇ ਇਸ ਤਰ੍ਹਾਂ ਦੇ ਨਾਲ ਵਿਚਾਰਨ ਕਰਿਆ,
ਆਪ ਮੁਕਤ ਹੋਏ ਤਾਰੇ ਜੀ ਐਸੇ ਗੁਰਾਂ ਤੋਂ ਬਲ ਬਲ, ਆਪ ਮੁਕਤ ਹੋਏ ਤਾਰੇ ਐਸੇ ਗੁਰਾਂ ਤੋਂ ਬਲ ਬਲ ਜਗ।
नमस्कार है। ऐसे गुरु को बल बल जाइए आप मुक्त हो तारे। कवन 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 गुण कहिए अंत नहीं कछ पारे। कहने राजन की गुण मैं दसा वो सतगुरु दे, मेरी जवान कह नहीं सकती, लाख 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 कही कोले, करोड़ नू लख नाल जरब दे दो, फिर लख नाल दे दो, फिर लख नाल दे दो। कहिंदे इन्ने भी बंदे होण हजार खरब खरब विचों, जे कोई श्रेष्ठ है तो गुरु होया कर। कहिंदे को है सो विचार, इहदे मुकाबले ते कोई नहीं हुंदा। बिसम 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 ही पई है लाल गुलाल रंगा, प्यार दे विच लाल गुलाल रंग हो जांदा है, ते विस्माद 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 हो जांदा है। कहो नानक संतन रसई है ज्यों चाख गूंगा मुसक। कहिंदे राजन सतगुरु गुरु नानक पातशाह संसार दा उदारण करन वास्ते आप नारायण कला धार जग में परवरे, सारे संसार दा उदार करन वास्ते आज आप संसार दा उदार करदे ने, ते भारत वर्ष विच दूर दराज जिथे तक दुनिया है, जिथे तक कोई जिज्ञासु बैठा है, आप जाके उन्होंने राह दस दे। ते ऐसा सतगुर जो है समुंद बरोल शरीर हम देखिया, एक वस्त अनूप दिखाई, गुर गोविंद गोविंद गुरु है नानक भेद ना पाई। सो ऐसा जे सतगुरु मिल जावे तां फिर अंदर वाह वाह दी अमृत धार शुरू हो जाती, विस्माद आ जाता, ते वह फिर अपना ही रूप बना लिया कर। सो ऐसा गुरु गुरु सतगुरु नानक पातशाह संसार के अंदर ने, ते जिन्हां की कृपा दास ते होई है। सो इस तरह के वचन दिसवत करे, कहिंदे भाई मनसुख ऐसा जो सतगुरु है, असी तां तुहानूं देखो हुण दोषी बना के लिआंदा सी, पता ही नहीं साडे विच किन्ने दोष ने, राजा राज ते राजे ते हजारां गलतियां हुंदियां, अन्याय हो जांदे ने, ते सतगुरु बख्श देणगे। उह कहिंदे सतगुरु दा सवाय ऐसा हुंदा है।
सारे गुणा दा खजाना सतगुरु बख्शने ओगण हारियां नूं, गुणा दा खजाना सतगुरु देणा बख्शने ओगण हारियां नूं,
बख्शे अवगुण हर, गुण दे दिंदा अवगुणा का नाश कर। सो इस तरह के वचन हो रहे ने हुण, क्योंकि समा इजाजत नहीं दिंदा, सो मैं इत्थे ही समाप्त करदा। इस तों अगे महाराज ने चाहिया ਤਾਂ ਅਗਲੀ ਵਾਰ ਵਿਚਾਰ ਕੀਤੀ ਜਾਏਗੀ। ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ 'ਚ ਬੋਲੋ, ਕਿਉਂਕਿ ਮੌਸਮ ਖਰਾਬ ਹੈ, ਸੋ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਭੋਗ ਪਾ ਦਈਏ। ਸਾਰੇ ਬੋਲੇ ਹੁਣ।